ਲੱਗੈ ਮਤ ਜਾਈ ਸਨ ਮੁਖ ਸਿੱਧ ਭੇਟਣ ਕਉ ਆਏ ਨਿਨ ਚਉ ਦੇਵ ਵਡਿਆਈ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲੱਗੈ ਮਤ ਜਾਈ ਸਨ ਮੁਖ ਸਿੱਧ ਭੇਟਣ ਕਉ ਆਏ ਨਿਨ ਚਉ ਦੇਵ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇਵ ਭਗਤ ਪੂਰਨ ਅਵਿਨਾਸ਼ੀ ਹਾਂ ਤੁਝ ਕਉ ਬਲਿਹਾਰਿਆ ਗੁਰ ਤਾਰ ਤਾਰਨ ਹਾਰਿਆ ਦੇਵ ਭਗਤ ਪੂਰਨ ਅਵਿਨਾਸ਼ੀ ਹਾਂ ਤੁਝ ਕਉ ਬਲਿਹਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿ ਪਾਵਨ ਭਗਤ ਅਕਸ਼ਲ ਕਰਮਾ ਨਿਧਾਨ ਜੁਗੋ ਜੁਗਾ ਤਨ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਤ ਜੀ ਧੰਨਤਾ ਦੇ ਯੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਨ੍ਹਾਂ ਘੜੀਆਂ ਨੂੰ ਸੁਪਨਿਆਂ ਬਣਾ ਰਹੇ ਹੋ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਅੱਜ ਧੰਨ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ। ਉਸ ਸਬੰਧ ਦੇ ਵਿੱਚ ਆਪਾਂ ਕੁਝ ਵਿਚਾਰ ਸਾਂਝੀ ਕਰਨੀ ਹੈ। ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ ਅਰਜਨ ਕੌਲਾ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਪੁਕਾਰੀ ਦਸਤਗੀਰ ਹੋਏ ਪੰਜ ਪੀਰ ਹਰਗੋ ਹਰਗੋਬਿੰਦ ਅਤੋਲਾ ਦੀਨ ਦੁਨੀ ਦਾ ਪਾਤਸ਼ਾਹ 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 ਅਡੋਲਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਐਸੇ ਦੀਨ ਦਿਆਲ ਧੰਨ ਸਿੰਘ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੱਜ ਦੇ ਦਿਨ ਸ੍ਰੀ ਕੀਰਤ ਗੁਰਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜੋਤੀ ਜੋਤ ਸਮਾਏ। ਜਿਸ ਤਰ੍ਹਾਂ ਗੁਰਬਾਣੀ ਦੇ ਮਹਾਂਵਾਕ ਹਨ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਪਰਿਵਾਰ ਨੂੰ ਆਪਣੇ ਪਾਸ ਬੁਲਾਇਆ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇਣ ਤੋਂ ਬਾਅਦ ਦੇ ਵਿਚ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਦੇ ਨਾਲ ਪਰਿਵਾਰ ਦੇ ਨਾਲ ਵਚਨ ਵਿਲਾਸ ਕਰਦੇ ਹਨ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਭਾਈ ਭਾਨਾ ਸਾਹਿਬ ਜੀ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਲਗਾਇਆ ਕਿ ਤੁਸੀਂ ਆਪਣੇ ਪਰਿਵਾਰ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਉਨ੍ਹਾਂ ਦੇ ਨਾਲ ਮੇਲ ਮਿਲਾਪ ਬਣਾ ਕੇ ਰੱਖਣਾ। ਰਾਏ ਜੋਗ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਲਗਾਇਆ ਕਿ ਤੁਸੀਂ ਦੀਨੇ ਕਾਂਗੜ ਚਲੇ ਜਾਓ, ਆਉਣ ਵਾਲੇ ਸਮੇਂ ਦੇ ਵਿਚ ਤੁਹਾਡੇ ਨਾਲ ਮੇਲ ਮਿਲਾਪ ਬਣਿਆ ਰਹੇਗਾ। ਸਤਿਗੁਰਾਂ ਦੀ ਸਪੁੱਤਰੀ ਬੀਬੀ ਵੀਰੋ ਜੀ ਉਨ੍ਹਾਂ ਦੇ ਨਾਲ ਵਚਨ ਵਿਲਾਸ ਕੀਤੇ, ਤੁਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿਚ ਰਹਿਣਾ, ਤੁਹਾਡੇ ਪੰਜ ਪੁੱਤਰ ਬੜੇ ਵੀਰ ਬਹਾਦਰ ਸੂਰਮੇ ਹਨ, ਇਸ ਕਰਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਮਾਤਾ ਨਾਨਕੀ ਜੀ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬਕਾਲਾ ਨਗਰ ਵਿਖੇ ਜਾਣ ਵਾਸਤੇ ਆਗਿਆ ਕੀਤੀ। ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ਼ ਵੰਸ਼ ਦੇ ਵਿਚੋਂ ਸਨ ਪਰਮਾਨੰਦ ਜੀ ਆਦਿਕ, ਸੁੰਦਰ ਜੀ ਆਦਿਕ, ਉਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਾਣ ਦੀ ਆਗਿਆ ਕੀਤੀ ਔਰ ਵਚਨ ਕੀਤਾ ਕਿ ਤੁਸੀਂ ਆਪ ਤਰੇ ਹੋ, ਤੁਹਾਡੇ ਨਾਲ ਹੋਰ ਕੇਤੀ ਛੁੱਟੇਗੀ। ਜਿਸ ਤਰ੍ਹਾਂ ਆਪਾਂ ਮਹਾਰਾਜ ਜੀ ਦੀ ਬਾਣੀ ਦਾ ਵਚਨ ਪੜ੍ਹਦੇ ਹਾਂ ਨਾ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਹ ਪਾਤਸ਼ਾਹ ਜੀ ਨੇ ਵਚਨ ਕੀਤੇ ਤੁਹਾਡੇ ਨਾਲ ਹੋਰ ਕੇਤੀ ਛੁੱਟੇਗੀ, ਤੁਸੀਂ ਆਪ ਤਾਂ ਤਰੇ ਹੀ ਹੋ। ਬਾਬਾ ਬਿਧੀ ਚੰਦ ਸਾਹਿਬ ਜੀ ਦੇ ਸਪੁੱਤਰ ਲਾਲ ਚੰਦ ਜੀ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੁਰ ਸਿੰਘ ਨਗਰ ਵਿਖੇ ਭੇਜਿਆ ਕਿ ਭਾਗ ਮਾਲ ਨੇ ਤੁਹਾਡੇ ਵਾਸਤੇ ਸੁੰਦਰ ਮੰਦਰ ਤਿਆਰ ਕੀਤੇ ਹਨ, ਤੁਸੀਂ ਉਨ੍ਹਾਂ ਦੇ ਵਿਚ ਜਾ ਕੇ ਨਿਵਾਸ ਰੱਖੋ। ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੁਝ ਉਪਦੇਸ਼ ਬਖਸ਼ਿਸ਼ ਕਰੋ ਕਿ ਕਿਸ ਤਰੀਕੇ ਦੇ ਨਾਲ ਆਪਣਾ ਮਨ ਕਿੱਥੇ ਲਾਉਣਾ ਹੈ, ਕਿੱਥੋਂ ਆਪਣਾ ਮਨ ਹਟਾਉਣਾ ਹੈ, ਕਿਹੜੀਆਂ ਚੀਜ਼ਾਂ ਗ੍ਰਹਿਣ ਕਰਨ ਯੋਗ ਹਨ, ਕਿਹੜੀਆਂ ਗੱਲਾਂ ਤਿਆਗਣ ਯੋਗ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਾਰੂ ਰਾਗ ਦਾ ਜਿਹੜਾ ਸ਼ਬਦ ਹੈ ਮਾਰੂ ਮਹੱਲਾ ਪੰਜਵਾਂ, ਇਹ ਸੰਗਤਾਂ ਨੂੰ ਸਰਵਣ ਕਰਵਾਇਆ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀ ਅੰਤਰ ਚਾਂਦਨਾ, ਕਹਿੰਦੇ ਉਹ ਜੋ ਵਾਹਿਗੁਰੂ ਪਰਮੇਸ਼ਰ ਦਾ ਪਰਮ ਪ੍ਰਕਾਸ਼ ਹੈ ਉਸ ਦਾ ਅੰਦਰ ਚਾਨਣ ਹੋ ਜਾਣਾ ਚਾਹੀਦਾ ਹੈ। ਜਿਵੇਂ ਆਪਾਂ ਵਚਨ ਪੜ੍ਹਦੇ ਹਾਂ ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜ੍ਹਿਆ, ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ, ਪਰਮੇਸ਼ਰ ਦੇ ਨਾਮ ਦਾ ਆਰਾਧਨ ਕਰਨਾ ਹੈ ਇਹ ਸਾਰੇ ਕਰਮਾਂ ਦੇ ਨਾਲੋਂ ਸ੍ਰੇਸ਼ਟ ਕਰਮ ਹੈ। ਗੁਣ ਦਾਨ ਜਪ ਤਪ ਜੇਤੇ ਸਭ ਉਪਰ ਨਾਨ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਨ ਮਹਾਰਾਜ ਕਹਿੰਦੇ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ ਕੋਈ ਪਰਿਵਾਰ ਨੂੰ ਤਿਆਗਣ ਦੀ ਜ਼ਰੂਰਤ ਨਹੀਂ ਸੰਸਾਰ ਨੂੰ ਤਿਆਗਣ ਦੀ ਜ਼ਰੂਰਤ ਨਹੀਂ ਇਹ ਕਾਮ ਕ੍ਰੋਧ ਆਦਿਕਾਂ ਦਾ ਤਿਆਗ ਕਰਨਾ ਹੈ ਲਗਨਾ ਲਗਨ ਨੀਕਾ ਗੁਰ ਚਰਨੀ ਮਨ ਲਗਨਾ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਮਹਾਰਾਜ ਕਹਿੰਦੇ ਇਹ ਵੀ ਤਿਸੇ ਪ੍ਰਾਪ ਤੇ ਜਾ ਕੇ ਮਸਤਕ ਭਾਗਨਾ ਕਹੋ ਨਾਨਕ ਤਿਸ ਸਭ ਕਿਸ ਨੀਕਾ ਜੋ ਪ੍ਰਭ ਕੀ ਸ਼ਰਨ ਆਗਣਾ ਐਸਾ ਉਪਦੇਸ਼ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਸੰਗਤਾਂ ਨੂੰ ਬਖਸ਼ਿਸ਼ ਕੀਤਾ ਔਰ ਜਿੱਥੇ ਅੱਜ ਗੁਰਦੁਆਰਾ ਪਤਾਲਪੁਰੀ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਹੈ ਉਸ ਸਥਾਨ ਤੇ ਮਹਾਰਾਜ ਜੀ ਨੇ ਆਗਿਆ ਕਰਕੇ ਇੱਕ ਸੁੰਦਰ ਕਮਰਾ ਤਿਆਰ ਕਰਵਾਇਆ ਉੱਥੇ ਸਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕਰਵਾਈ ਉਸ ਦੇ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਇਹ ਵਚਨ ਕੀਤਾ ਵੀ ਅਸੀਂ ਇਸ ਕਮਰੇ ਦੇ ਵਿੱਚ ਪ੍ਰਵੇਸ਼ ਕਰ ਰਹੇ ਹਾਂ ਇਸ ਨੂੰ ਦਰਵਾਜੇ ਨੂੰ ਕੋਈ ਖੋਲੇ ਨਾ ਅੱਜ ਤੋਂ ਸੱਤਵੇਂ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਦਰਵਾਜੇ ਨੂੰ ਆ ਕੇ ਖੋਲਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਮਰੇ ਦੇ ਵਿੱਚ ਪ੍ਰਵੇਸ਼ ਹੋ ਕੇ ਸਮਾਧੀ ਸਥਿਤ ਹੋ ਗਏ ਔਰ ਕੰਧ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਢੋਲ ਲਗਾ ਲਵੇ ਲਈ ਸੱਤਵੇਂ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਸ ਵਕਤ ਦਰਵਾਜੇ ਦੇ ਸਾਹਮਣੇ ਆਏ ਆਪਣੇ ਆਪ ਹੀ ਅੰਦਰੋਂ ਜਿਹੜੀ ਕੁੰਡੀ ਸੀ ਸੰਗਲੀ ਸੀ ਆਪਣੇ ਆਪ ਹੀ ਖੁੱਲ ਗਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਸਨ ਕਿਉਂਕਿ ਸਾਧ ਸੰਗਤ ਜੀ ਇਹ ਵੱਡੇ ਪੁਰਸ਼ਾਂ ਦੀਆਂ ਨਿਸ਼ਾਨੀਆਂ ਹੋਇਆ ਕਰਦੀਆਂ ਹਨ ਗੱਲਾਂ ਬਾਤਾਂ ਦੇ ਨਾਲ ਕੋਈ ਮਹਾਨ ਨਹੀਂ ਹੁੰਦਾ ਹੈ ਅਸਲ ਵਿਚ ਉਹਦੇ ਅੰਤ ਦੇ ਸਮੇਂ ਪਤਾ ਚੱਲਦਾ ਹੈ ਵੀ ਇਹਨੇ ਆਪਣੇ ਜੀਵਨ ਵਿਚ ਕੀ ਖੱਟਿਆ ਹੈ ਕੀ ਕਮਾਇਆ ਹੈ ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਆਏ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਜੋ ਇਸ ਪਵਿੱਤਰ ਦਿਹਾੜੇ ਜੋਤੀ ਜੋਤ ਸਮਾਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੰਗਤਾਂ ਦੇ ਸਮੇਤ ਸੰਸਕਾਰ ਕੀਤਾ ਅਗਲਾ ਹਾਲ ਵੀ ਜੋ ਭਾਈ ਸੰਤੋਖ ਸਿੰਘ ਜੀ ਆਦਿਕ ਵਿਦਵਾਨ ਹਨ ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਦੇ ਵਿਚ ਪ੍ਰਵੇਸ਼ ਕਰਦੇ ਹਨ ਜਿਵੇਂ ਭੱਟ ਸਾਹਿਬਾਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਦਾ ਹਾਲ ਸਵਈਆਂ ਦੇ ਵਿਚ ਲਿਖਿਆ ਹੈ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਭਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਹ ਬੈਠਾਇਓ ਰਹੱਸ ਪਿਓ ਸੁਰ ਦੇਵ ਤੁਹੇ ਜਸ ਜੈ ਜੈ ਜੰਪੈ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ ਕਾਟੇ ਸੋ ਪਾਪ ਤਿਨ ਨਰੋ ਕੇ ਗੁਰੂ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕਉਦੇ ਆਇਓ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸੰਗਤਾਂ ਨੂੰ ਆਖਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉਪਰ ਹੀ ਪੂਰਨ ਵਿਸ਼ਵਾਸ ਰੱਖਣਾ ਇਹ ਸਾਡਾ ਹੀ ਰੂਪ ਹਨ ਜਿਹੜੇ ਇਨ੍ਹਾਂ ਤੇ ਭਰੋਸਾ ਕਰਨਗੇ ਵਿਸ਼ਵਾਸ ਕਰਨਗੇ ਉਨ੍ਹਾਂ ਦਾ ਭਾਰ ਉਤਾਰਾ ਹੋਵੇਗਾ ਅਤੇ ਜਿਹੜੇ ਇਨ੍ਹਾਂ ਦੇ ਉਪਰ ਸ਼ੰਕਾ ਕਰਨਗੇ ਉਹ ਡੱਕੋ ਡੋਲੇ ਖਾਂਦੇ ਰਹਿਣਗੇ ਐਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਆਓ ਜੋ ਅੱਜ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਪ੍ਰਾਪਤ ਹੋਇਆ ਹੈ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ। ਉਹ ਪਾਵਨ ਪਵਿੱਤਰ ਹੁਕਮਨਾਮੇ ਦੇ ਵਿਚਾਰ ਸਰਵਣ ਕਰਦਿਆਂ ਹੋਇਆ ਪਿਆਰ ਨਾਲ ਇਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਪਹਿਲਾ।
ਧੰਨ ਦੀਨ ਦੁਨੀ ਦੇ ਮਾਲਕ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਹੈ।
ਦੌਲਤ ਬੀੜੀ ਪਾਪ ਭਰੀ ਹੈ ਪਵਨ ਲੱਗੈ ਮਤ ਜਾਈ।
ਸਤਿਗੁਰੂ ਪਾਤਸ਼ਾਹ ਜੀ ਜਗਿਆਸੂ ਰੂਪ ਹੋ ਕੇ ਕਿਰਪਾ ਕਰ ਰਹੇ ਹਨ ਵੀ ਇਸ ਤਰ੍ਹਾਂ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿਚ ਬੇਨਤੀ ਕਰਨੀ ਚਾਹੀਦੀ ਹੈ। ਅਥਵਾ ਜਿਹੜੇ ਸਾਧਕ ਲੋਕ ਹਨ ਇਸ ਤਰੀਕੇ ਦੇ ਨਾਲ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿਚ ਬੇਨਤੀ ਕਰਦੇ ਹਨ ਵੀ ਸਾਡੇ ਜੀਵਨ ਰੂਪ ਬੇੜੀ ਜਿਹੜੀ ਹੈ ਨਾ ਉਹ ਪਾਪਾਂ ਦੇ ਨਾਲ ਭਰੀ ਹੋਈ ਹੈ ਔਰ ਕਹਿੰਦੇ ਔਗਣਾ ਦੀ ਹਵਾ ਚੱਲਣ ਦੇ ਨਾਲ ਇਹ ਡੋਲ ਰਹੀ ਹੈ ਕਿਧਰੇ ਡੁੱਬ ਨਾ ਜਾਵੇ। ਸਤਿਗੁਰੂ ਜੀ ਆਪ ਪਰਮੇਸ਼ਰ ਹਨ ਸਾਨੂੰ ਜੁਗਤ ਦੱਸਦੇ ਹਨ ਵੀ ਜਦ ਕੋਈ ਮੁਸ਼ਕਲ ਹੋਵੇ ਕਿਵੇਂ ਮਾਲਕ ਦੇ ਚਰਨਾਂ ਦੇ ਵਿਚ ਬੇਨਤੀ ਕਰਨੀ ਹੈ। ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਜਾਂ ਕਿ ਓਂਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ ਸ੍ਰੀਮੁਖ ਸ਼ਬਦ ਗੁਰ ਸਿੱਖਨ ਸੁਣਾਏ ਹੈ। ਜਗ ਭੋਗ ਨਈ ਵੇਦ ਜਗਤ ਭਗਤ ਜਾਹੇ ਅਸਮ ਬਸਮ ਗੁਰ ਸਿੱਖਨ ਲਡਾਏ ਹੈ। ਨਿਗਮ ਸਿਖਾਦਿਕ ਕਥਿਤ ਨੇਤ ਨੇਤਕਾਰ ਪੂਰਨ ਬ੍ਰਹਮ ਗੁਰ ਸਿੱਖਣ ਲਿਖਾਏ ਹੈ। ਸਤਿਗੁਰੂ ਜੀ ਆਪ ਤਾਂ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ ਮਨਸੁਖ ਸ਼ਾਹੂਕਾਰ ਜੋ ਕਿ ਭਾਈ ਭਗੀਰਥ ਦੀ ਸੰਗਤ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿਚ ਆਏ ਸਨ ਔਰ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਿੰਨ ਉਪਦੇਸ਼ ਉਨ੍ਹਾਂ ਨੂੰ ਬਖਸ਼ਿਸ਼ ਕੀਤੇ ਸਨ। ਆਖਿਆ ਜੇਕਰ ਤੁਸੀਂ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ ਇਹ ਤਿੰਨ ਗੱਲਾਂ ਦਾ ਧਿਆਨ ਰੱਖਣਾ। ਭਾਈ ਸੰਤੋਖ ਸਿੰਘ ਜੀ ਨੇ ਗੁਰ ਇਤਿਹਾਸ ਦੇ ਵਿਚ ਜ਼ਿਕਰ ਕੀਤਾ ਹੈ ਹਉਮੈ ਤਜਨ ਨਾਮ ਲਿਵ ਲਾਵਨ ਭਾਣਾ ਮੰਨਣ ਪੰਥ ਇਹ ਪਾਵਨ। ਇਕ ਤਾਂ ਕਹਿੰਦੇ ਪਹਿਲੀ ਗੱਲ ਹਉਮੈ ਦਾ ਤਿਆਗ ਕਰਨਾ ਹੈ ਕਿਉਂਕਿ ਹਉਮੈ ਜਿਹੜੀ ਹੈ ਉਹ ਸਾਰੇ ਕੀਤੇ ਕਿਰਾਏ ਦੇ ਉੱਪਰ ਪਾਣੀ ਫੇਰ ਦਿੰਦੀ ਹੈ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫੁੱਲ ਜਾਤ ਤੇ ਜੋ ਕੁੰਜਰ ਇਸ਼ਨਾਨ। ਦੂਸਰਾ ਮਹਾਰਾਜ ਜੀ ਕਹਿੰਦੇ ਨਾਮ ਦੇ ਵਿਚ ਆਪਣੀ ਲਿਵ ਜੋੜਨ ਦੀ ਕੋਸ਼ਿਸ਼ ਕਰਨੀ ਹੈ ਆਪਣਾ ਧਿਆਨ ਜੋੜਨ ਦੀ ਕੋਸ਼ਿਸ਼ ਕਰਨੀ ਹੈ ਨਾਮ ਜਪਣਾ ਹੈ ਜਪਦਿਆਂ ਜਪਦਿਆਂ ਆਪਣੇ ਆਪ ਹੀ ਧਿਆਨ ਜਿਹੜਾ ਹੈ ਉਹ ਜੁੜਦਾ ਹੈ। ਔਰ ਤੀਸਰਾ ਮਹਾਰਾਜ ਜੀ ਆਖਣ ਲੱਗੇ ਵੀ ਭਾਣਾ ਮੰਨਣਾ ਹੈ ਵਾਹਿਗੁਰੂ ਦੇ ਹੁਕਮ ਦੇ ਵਿਚ ਰਹਿਣਾ ਹੈ ਜੋ ਕੁਝ ਕਰਦਾ ਹੈ ਉਹ ਚੰਗਾ ਹੀ ਕਰਦਾ ਹੈ। ਔਰ ਕਹਿੰਦੇ ਇਸ ਤਰ੍ਹਾਂ ਇਨ੍ਹਾਂ ਅਸੂਲਾਂ ਤੇ ਚੱਲਦਿਆਂ ਹੋਇਆ ਜੇ ਫੇਰ ਵੀ ਕਿਧਰੇ ਭੀੜ ਬਣ ਜਾਂਦੀ ਹੈ ਮੁਸ਼ਕਲ ਬਣ ਜਾਂਦੀ ਹੈ ਫਿਰ ਮਾਲਕ ਦੇ ਚਰਨਾਂ ਦੇ ਵਿਚ ਅਰਦਾਸ ਕਰਨੀ ਹੈ। ਜਾ ਰਹੇ ਸਨ ਸਗਲਾ ਦੀਪ ਵਪਾਰ ਵਾਸਤੇ ਮਨਸੁਖ ਸ਼ਾਹੂਕਾਰ ਰਸਤੇ ਦੇ ਵਿਚ ਉਹਨਾਂ ਦੀ ਬੇੜੀ ਜਿਹੜੀ ਸੀ ਬੇੜਾ ਜਿਹੜਾ ਸੀ ਉਹ ਡੋਲਣ ਲੱਗ ਪਿਆ। ਸਤਿਗੁਰਾਂ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ, ਹੇ ਪਾਰ ਬ੍ਰਹਮ ਪਰਮੇਸ਼ਰ ਗੁਰੂ ਨਾਨਕ ਸਾਹਿਬ ਕਿਰਪਾ ਕਰੋ, ਰਹਿਮਤ ਕਰੋ, ਬੇੜਾ ਡੋਲ ਰਿਹਾ ਹੈ। ਜਿਸ ਤਰ੍ਹਾਂ ਪ੍ਰਤਕਸ਼ ਸਮੁੰਦਰ ਦੇ ਵਿਚ ਲਹਿਰਾਂ ਉੱਠਦੀਆਂ ਹਨ, ਝੱਖੜ ਉੱਠਦੇ ਹਨ, ਇਸੇ ਤਰ੍ਹਾਂ ਮਨੁੱਖ ਦੇ ਜੀਵਨ ਦੇ ਵਿਚ ਵੀ ਲਹਿਰਾਂ ਉੱਠਦੀਆਂ ਹਨ, ਝੱਖੜ ਉੱਠਦੇ ਹਨ। ਵਿਦਵਾਨਾਂ ਦਾ ਜ਼ਿਕਰ ਹੈ, ਰਾਤ ਹਨੇਰੀ ਘੁੰਮਣ ਘੇਰੀ, ਪਾਣੀ ਠਾਠਾ ਮਾਰੇ, ਉਹ ਕੀ ਜਾਣ ਨਿਹਾਲ ਹੈ ਸਾਡਾ ਜੋ ਰਹਿੰਦੇ ਨਦੀ ਕਿਨਾਰੇ। ਭਗਤਾਂ ਨੇ ਵੀ ਪਾਵਨ ਗੁਰਬਾਣੀ ਦੇ ਵਿਚ ਜ਼ਿਕਰ ਕੀਤਾ, ਲੋਭ ਲਹਿਰ ਅਤ ਨਿਜਰ ਬਾਜੈ, ਕਾਇਆ ਡੂਬੇ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਕਹਿੰਦੇ ਇਸ ਤਰ੍ਹਾਂ ਦੇ ਕਈ ਵਾਰੀ ਮੋੜ ਆ ਜਾਂਦੇ ਹਨ, ਤ੍ਰਿਸ਼ਨਾ ਦੀਆਂ ਲਹਿਰਾਂ, ਵਾਸ਼ਨਾ ਦੀਆਂ ਲਹਿਰਾਂ, ਹਉਮੈ ਹੰਕਾਰ ਦੀਆਂ ਲਹਿਰਾਂ ਉੱਠਦੀਆਂ ਹਨ ਬੜੀਆਂ ਉੱਚੀਆਂ ਉੱਚੀਆਂ। ਉਸ ਵਕਤ ਕੀ ਕਰਨਾ ਹੈ? ਕਹਿੰਦੇ ਮਾਲਕ ਦੇ ਚਰਨਾਂ ਦੇ ਵਿਚ ਅਰਦਾਸ ਕਰਨੀ ਹੈ। ਮਨਸਕ ਸ਼ਾਹੂਕਾਰ ਜੀ ਨੇ ਅਰਦਾਸ ਕੀਤੀ, ਜਦ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਕਬੂਲ ਹੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਵਕਤ ਇਤਿਹਾਸ ਦੇ ਮੁਤਾਬਕ ਰਾਏ ਭੋਏ ਦੀ ਤਲਵੰਡੀ ਭਾਵ ਸ੍ਰੀ ਨਨਕਾਣਾ ਸਾਹਿਬ ਵਿਖੇ ਆਪਣੇ ਘਰ ਦੇ ਵਿਚ ਸਨ। ਮਾਤਾ ਤ੍ਰਿਪਤਾ ਜੀ ਆਖਦੇ ਹਨ ਦਾਸੀ ਤੁਲਸਾ ਨੂੰ ਵੀ, ਬੇਟਾ ਨਾਨਕ ਨੂੰ ਉਠਾਓ, ਪ੍ਰਸ਼ਾਦਾ ਛਕ ਲੈਣ। ਦਾਸੀ ਤੁਲਸਾ ਜਦ ਗਈ ਹੈ, ਕੁਝ ਵਿਦਵਾਨਾਂ ਨੇ ਲਿਖਿਆ ਹੈ ਵੀ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਮੱਥਾ ਟੇਕਿਆ, ਕੁਝ ਨੇ ਲਿਖਿਆ ਹੈ ਵੀ ਉਹਨੇ ਸਤਿਗੁਰਾਂ ਦੇ ਚਰਨਾਂ ਨੂੰ ਚਾਟੀ ਲਿਆ। ਕਹਿੰਦੇ ਜਦੋਂ ਇਸ ਤਰ੍ਹਾਂ ਦੀ ਫਿਰ ਗੱਲ ਬਣ ਜਾਂਦੀ ਹੈ ਨਾ, ਜਦੋਂ ਕੋਈ ਪੂਰਨ ਤੌਰ ਤੇ ਝੁਕ ਜਾਂਦਾ ਹੈ, ਫਿਰ ਸਤਿਗੁਰ ਦੀ ਝਾਲ ਕੌਣ ਝੱਲ ਸਕਦਾ ਹੈ? ਕਿਹੜਾ ਝੱਲੇ ਗੁਰੂ ਦੀ ਝਾਲਾ। ਉਸੇ ਵਕਤ ਹੀ ਬਹੁਤ ਉੱਚੀ ਅਵਸਥਾ ਦੀ ਮਾਲਕ ਬਣ ਗਈ। ਇਹ ਮਨ ਵੀ ਹੈ ਨਾ, ਜਦ ਨੀਵੇਂ ਪਾਸੇ ਨੂੰ ਜਾਂਦਾ ਹੈ, ਇਹਨੂੰ ਕਦੇ ਕਾਂ ਆਖਿਆ, ਕਦੇ ਕੁੱਤਾ ਆਖਿਆ, ਕਦੇ ਸੂਰ ਆਖਿਆ, ਪਰ ਜਦ ਇਹ ਚੜ੍ਹਦੀ ਕਲਾ ਵਾਲੇ ਪਾਸੇ ਚਲਿਆ ਜਾਂਦਾ ਹੈ, ਕਹਿੰਦੇ ਇਹ ਮਨ ਲੇ ਜੋ ਉਨ ਮਨ ਰਹਿ, ਤਾਂ ਤੀਨ ਲੋਕ ਕੀ ਬਾਤਾਂ ਕਹਿ। ਫਿਰ ਤਿੰਨਾਂ ਲੋਕਾਂ ਦੇ ਵਿਚ ਕੀ ਹੋ ਰਿਹਾ ਹੈ? ਸਾਰਾ ਕੁਝ ਹੱਥ ਦੇ ਰੱਖੇ ਹੋਏ ਔਲੇ ਦੀ ਤਰ੍ਹਾਂ ਬੰਦੇ ਨੂੰ ਸਾਫ਼ ਸਾਫ਼ ਦਿਖਾਈ ਦਿੰਦਾ ਹੈ, ਕੁਝ ਵੀ ਪਰਦਾ ਨਹੀਂ ਰਹਿ ਜਾਂਦਾ ਹੈ। ਜਦ ਮਹਾਰਾਜ ਜੀ ਦੇ ਚਰਨਾਂ ਨੂੰ ਚੱਟਿਆ, ਆਖਣ ਲੱਗੇ ਵੀ ਮੈਂ ਕਿਸ ਨੂੰ ਉਠਾਵਾਂ, ਗੁਰੂ ਨਾਨਕ ਤਾਂ ਇੱਥੇ ਹੈ ਹੀ ਨਹੀਂ। ਆਖਣ ਲੱਗੇ ਕਿੱਥੇ ਹਨ ਮਾਤਾ ਜੀ? ਆਖਣ ਲੱਗੇ ਮਾਤਾ ਤ੍ਰਿਪਤਾ ਜੀ, ਕਹਿੰਦੇ ਉਹ ਤਾਂ ਆਪਣੇ ਇੱਕ ਸਿੱਖ ਮਨਸੁਖ ਸ਼ਾਹੂਗਾ ਬੇੜਾ ਬੰਨੇ ਤਾਰਨ ਵਾਸਤੇ ਗਏ ਹੋਏ ਹਨ, ਉਹ ਸੰਗਲਾ ਦੀਪ ਗਏ ਹੋਏ ਹਨ, ਇੱਥੇ ਨਹੀਂ ਹੈਗੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਮਾਤਾ ਜੀ ਆਖਦੇ ਹਨ ਵੀ ਅੱਗੇ ਤਾਂ ਬਾਹਰ ਦੇ ਲੋਕ ਗੱਲਾਂ ਕਰਦੇ ਸਨ ਵੀ ਇਹ ਕਮਲਾ ਹੈ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਤਾਲਮੇਲ ਨਹੀਂ ਨਾ ਬੈਠਦਾ ਸੰਸਾਰ ਦੇ ਲੋਕਾਂ ਦੇ ਨਾਲ, ਨਾ ਮੂਰਖ ਦਾ ਬੈਠਦਾ ਹੈ, ਨਾ ਮਹਾਂਪੁਰਸ਼ਾਂ ਦਾ ਬੈਠਦਾ ਹੈ। ਕਹਿੰਦੇ ਹੁਣ ਤਾਂ ਘਰ ਦੇ ਨੌਕਰ ਵੀ ਆਖਣ ਲੱਗ ਪਏ ਹਨ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਮਲੀ ਝਮਲੀ ਕੇ ਬਚ ਐਸੇ, ਮਾਤਾ ਤੁਮ ਨਾ ਮਾਨੋ ਤੈਸੇ। ਕਹਿੰਦੇ ਵੀ ਕਮਲੀ ਹੈ, ਇਹਨੂੰ ਪਤਾ ਨਹੀਂ ਹੈ, ਐਵੇਂ ਕਮਲੀਆਂ ਗੱਲਾਂ ਕਰ ਰਹੀ ਹੈ। ਔਰ ਕਹਿੰਦੇ ਅੰਦਰੋਂ ਤਾਂ ਪੂਰਨ ਰੂਪ ਦੇ ਵਿਚ ਖੇੜਾ ਬਣਿਆ ਰਿਹਾ ਅਤੇ ਬਾਹਰੋਂ ਬਾਹਰੋਂ ਜਿਹੜੀ ਅਵਸਥਾ ਸੀ ਉਹ ਕਮਲੀਆਂ ਵਾਲੀ ਉਹਦੀ ਬਣੀ ਰਹੀ। ਤਿੰਨ ਤਰ੍ਹਾਂ ਦੇ ਮਹਾਂਪੁਰਸ਼ ਦੱਸੇ ਹਰਨਾ ਵਿਦਵਾਨਾਂ ਨੇ, ਦਾਨੇ, ਦੀਵਾਨੇ ਅਤੇ ਮਸਤਾਨੇ। ਮਸਤਾਨੀਆਂ ਵਾਲੀ ਇਹਦੀ ਅਵਸਥਾ ਬਣ ਗਈ। ਬੇਨਤੀ ਕੀਤੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬੇੜਾ ਬੰਨੇ ਲਗਾਇਆ। ਫਿਰ ਇਤਿਹਾਸ ਦੇ ਵਿਚ ਜ਼ਿਕਰ ਆਉਂਦਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਹੈ, ਮਹਾਰਾਜ ਵਿਰਾਜਮਾਨ ਸਨ। ਸਤਿਗੁਰਾਂ ਦੀ ਰਿਸ਼ਤੇ ਦੇ ਵਿਚ ਜਿਹੜੀ ਸਾਲੀ ਲੱਗਦੇ ਸਨ ਬੀਬੀ ਰਾਮੋ ਜੀ, ਉਹ ਪੱਖਾਂ ਝੱਲ ਰਹੇ ਸਨ। ਕੀ ਦੇਖਦੇ ਹਨ? ਸਤਿਗੁਰਾਂ ਦਾ ਸਾਰਾ ਸਰੀਰ ਜਲ ਦੇ ਨਾਲ ਭਿੱਜਾ ਹੋਇਆ ਹੈ, ਸੇਵਾ ਕਰਕੇ ਤਾਕਤ ਆ ਗਈ ਸੀ, ਸ਼ਕਤੀ ਆ ਗਈ ਸੀ। ਉਸੇ ਵਕਤ ਹੀ ਕਹਿ ਦਿੱਤਾ ਵੀ ਇਹ ਸਤਿਗੁਰੂ ਪਾਤਸ਼ਾਹ ਜੀ ਤਾਂ ਕਿਸੇ ਪ੍ਰੇਮੀ ਦਾ ਵੇੜਾ ਬੰਨੇ ਲਗਾਉਣ ਵਾਸਤੇ ਗਏ ਹੋਏ ਹਨ। ਸਤਿਗੁਰੂ ਪਾਤਸ਼ਾਹ ਆਖਣ ਲੱਗੇ, ਜੇ ਵੱਡੀਆਂ ਗੱਲਾਂ ਦੀ ਸਮਝ ਪੈ ਜਾਵੇ ਉਹਨੂੰ ਜਰਨਾ ਚਾਹੀਦਾ ਹੈ, ਅਜਰਨ ਨੂੰ ਰਮਜ ਨੂੰ ਰਮਜੀ ਰਹਿਣ ਦੇਣਾ ਚਾਹੀਦਾ ਹੈ। ਜਿਸ ਤਰ੍ਹਾਂ ਸੰਤ ਸੁੰਦਰ ਸਿੰਘ ਦੀ ਜੇ ਜ਼ਿਕਰ ਆਉਂਦਾ ਹੈ, ਸੰਤ ਬਿਸ਼ਨ ਸਿੰਘ ਜੀ ਦੇ ਪਾਸ ਸੇਵਾ ਦੇ ਵਿਚ ਸਨ, ਕਿਧਰੇ ਜਲ ਦਾ ਗੜਵਾ ਡੁੱਲ ਗਿਆ, ਉਸੇ ਵਕਤ ਹੀ ਜਲ ਲੈ ਕੇ ਪਿੱਛੇ ਚਲੇ ਗਏ ਜਿੱਥੇ ਭਜਨ ਕਰ ਰਹੇ ਸਨ। ਮਹਾਂਪੁਰਸ਼ ਆਖਣ ਲੱਗੇ ਵੀ ਹੁਣ ਇਹ ਜਲ ਨਹੀਂ ਡੁੱਲਿਆ, ਤੁਹਾਡਾ ਭਾਂਡਾ ਭਰ ਗਿਆ ਹੈ, ਹੁਣ ਤੁਸੀਂ ਨਾਮ ਬਾਣੀ ਦਾ ਪ੍ਰਚਾਰ ਕਰੋ ਜਾ ਕੇ, ਹੁਣ ਸਾਰੀ ਤੁਹਾਨੂੰ ਗਿਆਤ ਹੋ ਗਈ ਹੈ। ਬਹੁਤ ਭਾਰੀ ਪ੍ਰਚਾਰ ਕੀਤਾ, ਟੁੱਟਿਆ ਹੋਇਆ ਨੂੰ ਜੋੜਿਆ, ਜੁੜਿਆ ਹੋਇਆ ਹੀ ਜੋੜ ਸਕਦਾ ਹੈ, ਕਿਤਾਬਾਂ ਪੜ੍ਹ ਕੇ ਨਹੀਂ ਜੋੜਿਆ ਜਾ ਸਕਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਬੀਬੀ ਰਾਮੋ ਜੀ ਨੇ ਵੀ ਦੱਸ ਦਿੱਤਾ। ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਮੱਖਣ ਸ਼ਾਹ ਲਬਾਣੇ ਦਾ ਬੇੜਾ ਤਾਰਨ ਵਾਸਤੇ ਸੂਖਸ਼ਮ ਰੂਪ ਦੇ ਵਿਚ ਸਾਧ ਸੰਗਤ ਜੀ ਸੂਰਤ ਬੰਦਰਗਾਹ ਦੇ ਉਪਰ ਪਹੁੰਚਦੇ ਹਨ। ਬੜੇ ਡੰਡੀ ਪਖੰਡੀ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹਨ, ਪਰ ਸਾਧ ਸੰਗਤ ਜੀ ਉਹ ਆਪਣੇ ਸੰਗੀਆਂ ਦਾ ਪ੍ਰੇਮੀਆਂ ਦਾ ਇਤਨਾ ਭਲਾ ਨਹੀਂ ਕਰ ਸਕਦੇ ਹਨ। ਇਹ ਸਤਿਗੁਰੂ ਜੀ ਹੀ ਸਮਰੱਥ ਹਨ, ਆਪਣੇ ਸੇਵਕ ਕੀ ਆਪੇ ਰੱਖ ਆਪੇ ਨਾਮ ਜਪਾਵੇ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ। ਇਹ ਤਾਂ ਚਲੋ ਪੁਰਾਤਨ ਸਾਖੀਆਂ ਹਨ, ਜਿਹੜੇ ਅੱਜ ਵੀ ਗੁਰੂ ਦੇ ਉਪਰ ਵਿਸ਼ਵਾਸ ਕਰਦੇ ਹਨ ਉਨ੍ਹਾਂ ਦੇ ਵਿਹੜੇ ਅੱਜ ਵੀ ਬੰਨੇ ਲੱਗਦੇ ਹਨ। ਦਾਸ ਨੂੰ ਮਹੀਨਾ ਕੁ ਪਹਿਲਾਂ ਇਕ ਗੁਰਮੁਖ ਪਿਆਰਾ ਮਿਲ ਕੇ ਗਿਆ ਬੰਬੇ ਤੋਂ, ਜੋ ਸਮੁੰਦਰੀ ਜਹਾਜ਼ ਚਲਾਉਣ ਵਾਲਾ ਕਪਤਾਨ ਸੀ, ਕੈਪਟਨ ਸੀ। ਉਹ ਆਖਣ ਲੱਗਾ ਵੀ ਕਈ ਕਈ ਮੀਟਰ ਉੱਚੀਆਂ ਲਹਿਰਾਂ ਜਦ ਉੱਠੀਆਂ, ਕਹਿੰਦੇ ਮੈਂ ਸਾਖੀ ਸੁਣੀ ਹੋਈ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ। ਕਹਿੰਦਾ ਮੇਰੇ ਸਾਹਮਣੇ ਇਕ ਜਹਾਜ਼ ਦੋ ਟੋਟੇ ਹੋ ਕੇ ਸਮੁੰਦਰ ਦੇ ਵਿਚ ਗਰਕ ਹੋ ਗਿਆ। ਕਹਿੰਦੇ ਪਤਾ ਹੀ ਨਹੀਂ ਚੱਲਿਆ, ਇਕ ਸੈਕਿੰਡ ਦੇ ਵਿਚ ਜਿਹੜੀਆਂ ਉੱਚੀਆਂ ਉੱਚੀਆਂ ਲਹਿਰਾਂ ਉੱਠ ਰਹੀਆਂ ਸਨ, ਬਿਲਕੁਲ ਸ਼ਾਂਤ ਹੋ ਗਈਆਂ। ਕਹਿੰਦੇ ਫਿਰ ਮੈਂ ਪਰਿਵਾਰ ਸਮੇਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਬਾਬਾ ਬਕਾਲਾ ਦੀ ਧਰਤੀ ਤੇ ਆਇਆ। ਦਾਸ ਨੂੰ ਆਪ ਦੱਸ ਕੇ ਗਿਆ ਹੈ। ਔਰ ਇਸੇ ਤਰ੍ਹਾਂ ਜਿਨ੍ਹਾਂ ਦਾ ਜੀਵਨ ਦਾ ਬੇੜਾ ਵੀ ਮੋਹ ਮਾਇਆ ਦੇ ਵਿਚ ਡੁੱਬਦਾ ਹੈ, ਉਹ ਜੇ ਆਪਾਂ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰਦੇ ਹਨ, ਰਹਿਮਤ ਕਰਦੇ ਹਨ। ਐਸੇ ਭਾਵ ਸਤਿਗੁਰੂ ਜੀ ਸ਼ਬਦ ਦੇ ਵਿਚ ਰੱਖ ਰਹੇ ਹਨ,
ਮੁਖ ਸਿੱਧ ਭੇਟਣ ਕਉ ਆਏ।
ਪਰ ਸਾਡੀ ਜੀਵਨ ਦੀ ਬੇੜੀ ਜਿਹੜੀ ਹੈ ਉਹ ਡੋਲ ਰਹੀ ਹੈ, ਇਹ ਸੰਸਾਰ ਸਮੁੰਦਰ ਦੇ ਵਿਚ ਕਾਮ ਦੀਆਂ ਲਹਿਰਾਂ, ਕ੍ਰੋਧ ਦੀਆਂ ਲਹਿਰਾਂ, ਲੋਭ ਮੋਹ ਹੰਕਾਰ ਦੀਆਂ ਲਹਿਰਾਂ ਬੜੀਆਂ ਉੱਠੀਆਂ ਉੱਚੀਆਂ ਉੱਚੀਆਂ ਉੱਠ ਰਹੀਆਂ ਹਨ। ਮਨੁੱਖ ਆਪਣੇ ਤੌਰ ਤੇ ਕੋਸ਼ਿਸ਼ ਕਰਦਾ ਹੈ, ਪਰ ਕਹਿੰਦੇ ਆਪਣੇ ਤੌਰ ਤੇ ਇਹਦੀ ਕੋਸ਼ਿਸ਼ ਜਦ ਨਿਸਫਲ ਚਲੇ ਜਾਂਦੀ ਹੈ, ਫਿਰ ਮਾਲਕ ਦੇ ਅੱਗੇ ਅਰਦਾਸ ਕਰਦਾ ਹੈ, ਫਿਰ ਸਤਿਗੁਰੂ ਬੌੜੀ ਕਰਦੇ ਹਨ, ਕਿਰਪਾ ਕਰਦੇ ਹਨ। ਕਹਿੰਦੇ ਇਹ ਜਿਹੜੀਆਂ ਹਵਾਵਾਂ ਹਨ ਤ੍ਰਿਸ਼ਨਾ ਵਾਸ਼ਨਾ ਦੀਆਂ, ਇਨ੍ਹਾਂ ਦੇ ਨਾਲ ਕਿਧਰੇ ਸਾਡੀ ਜੀਵਨ ਦੀ ਬੇੜੀ ਜਿਹੜੀ ਹੈ ਸੰਸਾਰ ਸਮੁੰਦਰ ਦੇ ਵਿਚ ਗਰਕ ਨਾ ਹੋ ਜਾਵੇ, ਡੁੱਬ ਨਾ ਜਾਵੇ। ਸਨਮੁਖ ਸਿੱਧ ਭੇਟਣ ਕੋ ਆਏ। ਇੱਥੇ ਸਿੱਧ ਤੋਂ ਭਾਵ ਹੈ ਜੋ ਸਰਬ ਸਿੱਧੀਆਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ, ਪਰਮੇਸ਼ਰ ਨੂੰ ਆਖਿਆ ਹੈ। ਕਹਿੰਦੇ ਅਸੀਂ ਜਗਿਆਸੋ ਆਪ ਜੀ ਦੇ ਹਜੂਰ ਹੇ ਸਿੱਧ ਸਰੂਪ ਵਾਹਿਗੁਰੂ ਪਰਮੇਸ਼ਰ ਜੀ, ਜਿਹੜੇ ਸਾਰੀਆਂ ਸਿੱਧੀਆਂ ਦੇ ਮਾਲਕ ਹੋ, ਸਾਰੀਆਂ ਅਨੰਤ ਕਲਾ ਦੇ ਮਾਲਕ ਹੋ, ਤੁਹਾਡੇ ਚਰਨਾਂ ਦੇ ਵਿੱਚ ਆਏ ਹਾਂ।
ਚੌਦੀ ਵਡਿਆਈ,
ਇਸ ਕਰਕੇ ਸਾਨੂੰ ਨਿਸ਼ਚੇ ਰੂਪ ਦੇ ਵਿੱਚ, ਪ੍ਰਤੱਖ ਰੂਪ ਦੇ ਵਿੱਚ ਇਹ ਵਡਿਆਈ ਦੇਣਾ ਕਰੋ, ਬਖਸ਼ਿਸ਼ ਕਰੋ ਸਾਡੇ ਉੱਪਰ, ਸਾਡੀ ਜੀਵਨ ਦੀ ਬੇੜੀ ਜਿਹੜੀ ਹੈ ਉਹ ਕਿਨਾਰੇ ਤੇ ਲੱਗ ਜਾਵੇ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਬੋਝ ਭਰੀ ਨਾਵ ਅੰਗੁਰੀ ਦੋਏ ਬਾਹਰ ਹੋਏ, ਪਾਰ ਪਰੇ ਪੂਰ ਸਭ ਕੁਸ਼ਲ ਦੇਹਾਤ ਹੈ। ਕਹਿੰਦੇ ਜਿਸ ਤਰ੍ਹਾਂ ਬੇੜੀ ਸਾਰੀ ਪਾਣੀ ਦੇ ਵਿੱਚ ਡੁੱਬੀ ਹੋਈ ਹੁੰਦੀ ਹੈ, ਬਸ ਦੋ ਚਾਰ ਉਂਗਲਾਂ ਬਾਹਰ ਹੁੰਦੀ ਹੈ, ਇਸੇ ਕਰਕੇ ਕਿਨਾਰੇ ਤੇ ਲੱਗ ਜਾਂਦੀ ਹੈ। ਸਤਿਗੁਰਾਂ ਨੇ ਸਿੱਖ ਦੀ ਜੀਵਨ ਦੀ ਬੇੜੀ ਨੂੰ ਪਾਰ ਲੰਘਾਉਣ ਵਾਸਤੇ ਜੁਗਤੀਆਂ ਦੱਸੀਆਂ ਹਨ। ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਣਾ ਹੈ, ਫਿਰ ਕਹਿੰਦੇ ਆਰਥਿਕ ਬੈਲੈਂਸ ਬਣਿਆ ਰਹਿੰਦਾ ਹੈ। ਕਦੇ ਆਰਥਿਕ ਬੈਲੈਂਸ ਡਾਵਾਂਡੋਲ ਨਹੀਂ ਹੁੰਦਾ ਹੈ ਜਿਹੜਾ ਦਸਵੰਧ ਕੱਢਦਾ ਹੈ। ਪਤਾ ਨਹੀਂ ਕਿਤਨੇ ਕੁ ਦੁੱਖਾਂ ਦਲਿੱਦਰਾਂ ਨੂੰ ਇਹ ਰੋੜ ਕੇ ਲੈ ਜਾਂਦਾ ਹੈ, ਖਤਮ ਕਰ ਦਿੰਦਾ ਹੈ। ਮਨੁੱਖ ਹਿੰਮਤ ਜੁਟਾਵੇ, ਸਮੇਂ ਦਾ ਦਸਵੰਧ ਕੱਢਣਾ ਹੈ। 24 ਘੰਟਿਆਂ ਦੇ ਵਿੱਚੋਂ 2.5 ਘੰਟੇ ਜਿਹੜੇ ਹਨ ਇਹ ਨਾਮ ਬਾਣੀ ਦੇ ਸਿਮਰਨ ਦੇ ਵਿੱਚ, ਅਭਿਆਸ ਦੇ ਵਿੱਚ ਲਗਾਉਣੇ ਹਨ। ਇਸ ਤਰ੍ਹਾਂ ਕਹਿੰਦੇ ਜੀਵਨ ਦੀ ਬੇੜੀ ਜਿਹੜੀ ਹੈ ਨਾ, ਸੰਸਾਰ ਸਾਗਰ ਤੋਂ ਸਤਿਗੁਰੂ ਜੀ ਉੱਪਰ ਉੱਪਰ ਚਲਾਉਂਦੇ ਹਨ, ਡੁੱਬਣ ਨਹੀਂ ਦਿੰਦੇ ਹਨ। ਜੈਸੇ ਬੋਝ ਭਰੀ ਨਾਵ ਅੰਗਰੀ ਦੋਏ ਬਾਹਰ ਹੋਏ, ਪਾਰ ਪਰੇ ਪੂਰ ਸਭ ਕੁਸ਼ਲ ਬਿਹਾਤ ਹੈ। ਜੈਸੇ ਕਹਾਰੀ ਪਾਕਸ਼ਾਲਾ ਬੈਠ ਏਕ ਘਰੀ, ਭੋਜਨ ਕੇ ਬਿੰਜਨਾਥ ਸਵਾਦ ਕੈ ਅਘਾਤ ਹੈ। ਜੈਸੇ ਰਾਜ ਦੁਆਰ ਜਾਏ ਕਰਤ ਜਵਾਹਰ ਜਲ, ਏਕ ਘਰੀ ਪਾਛੇ ਦੇਸ਼ ਭੋਗਤਾ ਹੋਏ ਖਾਤ ਹੈ। ਆਠ ਪੈਰ ਸਾਠ ਘਰੀ ਮੈਂ ਜੋ ਏਕ ਘਰੀ ਸਾਧ ਸਮਾਗਮ ਕਰੈ, ਨਿਜ ਘਰ ਜਾਤ ਹੈ। 45 ਮਿੰਟ ਦੀ ਕਥਾ ਹੁੰਦੀ ਹੈ ਨਾ ਮੰਜੀ ਸਾਹਿਬ ਦੀ, ਦੇਖੋ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ, ਦੋ ਘੜੀਆਂ ਹੀ ਬਣਦੀਆਂ ਹਨ ਨਾ, ਕਿਉਂਕਿ ਜਿਹੜੀ ਬੈਟਰੀ ਹੈ ਉਹ ਡਾਊਨ ਹੁੰਦੀ ਹੈ, ਉਹਦਾ ਚਾਰਜ ਮੁੱਕਦਾ ਹੈ। ਇਸੇ ਤਰ੍ਹਾਂ ਮਨੁੱਖ ਦਾ ਵੀ ਚਾਰਜ ਘਟ ਜਾਂਦਾ ਹੈ, ਮੁੱਕ ਜਾਂਦਾ ਹੈ। ਰੋਜ਼ ਰੋਜ਼ ਸੰਗਤ ਕਰੇ, ਰੋਜ਼ ਰੋਜ਼ ਬੰਦੇ ਦੀ ਬੈਟਰੀ ਚਾਰਜ ਹੋਈ ਰਹਿੰਦੀ ਹੈ, ਮਨ ਚੜ੍ਹਦੀਆਂ ਕਲਾ ਦੇ ਵਿੱਚ ਰਹਿੰਦਾ ਹੈ, ਉਤਸ਼ਾਹ ਮਿਲਦਾ ਹੈ। ਜਿਵੇਂ ਥੋੜੀ ਜੀ ਕਾਂਜੀ ਦੇ ਨਾਲ ਦੁੱਧ ਫੁੱਟ ਜਾਂਦਾ ਹੈ, ਥੋੜੀ ਜੀ ਜਾਗ ਦੇ ਨਾਲ ਜੰਮ ਜਾਂਦਾ ਹੈ, ਸੰਗਤ ਦੇ ਵਿੱਚ ਉਹ ਜਾਗ ਲੱਗਦੀ ਹੈ। ਕਹਿੰਦੇ ਐ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਕਿਰਪਾ ਕਰੋ ਹੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਲੇ, ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਗੁਰੂ ਪਰਮੇਸ਼ਰ ਵਾਹਿਗੁਰੂ ਜੀ, ਰਹਿਮਤ ਕਰੋ, ਕਿਰਪਾ ਕਰੋ, ਸੰਸਾਰ ਸਾਗਰ ਤੋਂ ਤਾਰਨਾ ਕਰੋ ਜੀ।
ਤਾਰ ਤਾਰਨ ਹਾਰਿਆ,
ਗੁਰੂ ਪਰਮੇਸ਼ਰ ਰਹਿਮਤ ਕਰੋ, ਕਿਰਪਾ ਕਰੋ, ਸਾਨੂੰ ਤਾਰਨਾ ਕਰੋ ਜੀ।
ਭਗਤ ਪੂਰਨ ਅਵਿਨਾਸੀ, ਹਉ ਤੁਝ ਕੋ ਬਲਿਹਾਰਿਆ।
ਇੱਥੇ ਭਗਤ ਤੋਂ ਭਾਵ ਹੈ ਭਗਤੀ, ਕਿਉਂਕਿ ਭੱਬਾ ਗੱਗਾ ਤੱਤਾ ਤੱਤੇ ਨੂੰ ਜੇ ਸਿਹਾਰੀ ਆਵੇ ਉਹਦਾ ਮਤਲਬ ਹੁੰਦਾ ਹੈ ਭਗਤੀ। ਅੱਜ ਜੇ ਤੱਤਾ ਮੁਕਤਾ ਹੋਵੇ ਜਾਂ ਉਕੜ ਹੋਵੇ ਉਹਦਾ ਮਤਲਬ ਹੁੰਦਾ ਹੈ ਭਾਵ ਹੁੰਦਾ ਹੈ ਭਗਤ। ਜਿਵੇਂ ਤੇਰੇ ਭਗਤ, ਤੇਰੇ ਭਗਤ ਸਲਾਹ ਹੋਣ ਤੁਧ ਜੀ। ਇੱਥੇ ਤੱਤੇ ਨੂੰ ਸਿਹਾਰੀ ਹੈ, ਇਹਦਾ ਭਾਵ ਹੈ ਕਿ ਐ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਸਾਨੂੰ ਭਗਤੀ ਦੀ ਦਾਤ ਦਿਓ। ਇਹ ਨਾਸ਼ ਤੋਂ ਰਹਿਤ ਹੈ ਇਹ ਸਰਬ ਵਿਆਪਕ ਵਾਹਿਗੁਰੂ ਪਰਮੇਸ਼ਰ ਜੀ, ਅਸੀਂ ਤੁਹਾਥੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਸਾਡੇ ਤੇ ਰਹਿਮਤ ਕਰੋ, ਸਾਨੂੰ ਭਗਤੀ ਦੀ ਦਾਤ ਦਿਓ ਜੀ। ਰਾਮ ਦੇ ਕੇ ਕੇ ਮਹਾਰਾਜ ਜੀ ਉਪਦੇਸ਼ ਕਰਦੇ ਹਨ।
ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ।
ਸੰਸਾਰ ਦੇ ਵਿੱਚ ਬਹੁਤ ਸਾਰੇ ਸਾਧਨਾ ਕਰਨ ਵਾਲੇ ਸਿੱਧ ਆਦਿਕ ਜੋਗੀ ਆਦਿਕ ਜੰਗਮ ਆਦਿਕ ਜਿਹੜੇ ਹਨ, ਜਿਨ੍ਹਾਂ ਜਿਨ੍ਹਾਂ ਨੂੰ ਵੀ ਕਹਿੰਦੇ ਐ ਸਰਬ ਸਿੱਧ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਤੁਹਾਡਾ ਨਾਮ ਧਿਆਇਆ, ਤੁਹਾਡੀ ਸ਼ਰਨ ਦੇ ਵਿੱਚ ਪਏ ਹਨ।
ਪਰ ਸਤ ਪਾਰ ਸਿਜਤ ਤੇ ਸਵਾਮੀ ਅਖਰ ਜਿਨ ਕਉ ਆਇਆ।
ਤੁਹਾਡੇ ਚਰਨਾਂ ਨੂੰ ਪਰਸ ਕੇ, ਤੁਹਾਡੇ ਚਰਨਾਂ ਦੇ ਨਾਲ ਜੁੜ ਕੇ ਐ ਸਵਾਮੀ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਜਿਨ੍ਹਾਂ ਦੇ ਜੀਵਨ ਦੇ ਵਿੱਚ ਇਹ ਅੱਖਰ ਜਿਹੜਾ ਹੈ ਪਰਮਾਤਮਾ ਦੀ ਸਿਫਤ ਸਲਾਹ ਦਾ, ਨਾਮ ਦਾ ਆ ਗਿਆ। ਇੱਕ ਸ਼ਬਦ ਮੇਰੇ ਪ੍ਰਾਣ ਬਸਤਾ ਹੈ ਬਹੁੜ ਜਨਮ ਨਾ ਆਵਾਂ। ਜਿਨ੍ਹਾਂ ਦੇ ਅੰਦਰ ਕਹਿੰਦੇ ਨਾਮ ਰੂਪੀ ਅੱਖਰ ਵਸ ਗਿਆ, ਉਹ ਫਿਰ ਕਹਿੰਦੇ ਸਿਜਤ ਆਪਣੇ ਜੀਵਨ ਨੂੰ ਸਫਲ ਬਣਾ ਲੈਂਦੇ ਹਨ। ਜਿਨ੍ਹਾਂ ਨੇ ਨਾਮ ਦਾ ਪੱਲਾ ਪਕੜ ਲਿਆ,
ਜਪ ਤਪ ਸੰਜਮ ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ।
ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਹੋਰ ਵੀ ਬਹੁਤ ਸਾਰੇ ਐਸੇ ਐਸੇ ਸਾਧਨ, ਜਪ ਆਦਿਕ ਤਪ ਆਦਿਕ ਜਿਹੜੇ ਹਨ, ਮੰਤਰਾਂ ਦੇ ਜਪ ਕਰਨੇ, ਪੁੱਠੇ ਲਟਕ ਕੇ ਤਪ ਆਦਿਕ ਕਰਨੇ, ਇਸ ਤਰ੍ਹਾਂ ਦੇ ਬਹੁਤ ਸਾਰੇ ਸਾਧਨ ਹਨ। ਮਹਾਰਾਜ ਕਹਿੰਦੇ ਮੈਂ ਇਸ ਤਰ੍ਹਾਂ ਦੇ ਕਰਮ ਕੋਈ ਵੀ ਕਰਨੇ ਨਹੀਂ ਜਾਣਦਾ ਹਾਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਸਾਡੇ ਵਾਸਤੇ ਤਾਂ ਨਾਮ ਹੀ ਜਪ ਹੈ, ਨਾਮ ਹੀ ਤਪ ਹੈ, ਸਾਰਾ ਕੁਝ ਨਾਮ ਹੀ ਹੈ। ਕਿਉਂਕਿ ਜਿਨ੍ਹੇ ਨਾਮ ਜਪ ਲਿਆ ਉਹਨੇ ਸਮਝ ਲਓ ਤੀਰਥਾਂ ਦਾ ਵੀ ਇਸ਼ਨਾਨ ਕਰ ਲਿਆ, ਤਪ ਵੀ ਕਰ ਲਏ, ਜਪ ਵੀ ਕਰ ਲਏ, ਜੱਗ ਵੀ ਕਰ ਲਏ, ਸਾਰਾ ਕੁਝ ਹੀ ਕਰ ਲਿਆ। ਪਰ ਫਿਰ ਕਲਯੁਗ ਦੇ ਵਿੱਚ ਨਾਮ ਦੀ ਹੀ ਤਾਂ ਵਡਿਆਈ ਹੈ। ਸਤਯੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦਿਨੇ ਕਲ ਕੇਵਲ ਨਾਮ ਆਧਾਰ। ਅਬ ਕੱਲੂ ਆਇਓ ਰੇ ਇਕ ਨਾਮ ਬੋਵੋ ਬੋਵੋ, ਆਮ ਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਕਹਿੰਦੇ ਹੁਣ ਕਲਯੁਗ ਦੇ ਵਿਚ ਨਾਮ ਦੀ ਰੁੱਤ ਆ ਗਈ ਹੈ, ਨਾਮ ਜਪੋ ਨਾਮ ਜਪੋ। ਐ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਕੇਵਲ ਅਸੀਂ ਤੁਹਾਡਾ ਨਾਮ ਹੀ ਜਪਦੇ ਹਾਂ।
ਪਰਮੇਸ਼ਰ ਨਾਨਕ ਭੇਟੇ ਸੱਚਾ ਸ਼ਬਦ ਨਬੇਰਾ।
ਸਤਿਗੁਰੂ ਪਾਤਸ਼ਾਹ ਜੀ ਆਪ ਹੀ ਗੁਰੂ ਪਰਮੇਸ਼ਰ ਹਨ, ਕਿਉਂਕਿ ਜਿਸ ਵਕਤ ਸੱਚਖੰਡ ਦੇ ਵਿਚ ਗਏ ਸਨ ਮਹਾਰਾਜ, ਬਾਬਾ ਪਹਿਦਾ ਸੱਚਖੰਡ ਦੋ ਚੀਜ਼ਾਂ ਲੈ ਕੇ ਆਏ, ਨੌ ਨਿਦ ਨਾਮ ਗਰੀਬੀ ਪਾਈ। ਇੱਕ ਨਾਮ ਲਿਆਂਦਾ, ਇੱਕ ਗਰੀਬੀ ਲਿਆਂਦੀ, ਦੋ ਚੀਜ਼ਾਂ ਲਿਆਂਦੀਆਂ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਜਦ ਬਚਨ ਕੀਤੇ ਸਨ ਤਾਂ ਪਰਮੇਸ਼ਰ ਨੇ ਆਖਿਆ, ਮੈਂ ਪਾਰ ਬ੍ਰਹਮ ਪਰਮੇਸ਼ਰ ਤੋਂ ਗੁਰੂ ਪਰਮੇਸ਼ਰ। ਮਹਾਰਾਜ ਕਿਰਪਾ ਕਰਕੇ ਬਚਨ ਕਰ ਰਹੇ ਹਨ, ਆਪ ਹੀ ਪਰਮੇਸ਼ਰ ਹਨ। ਕਹਿੰਦੇ ਜਿਨ੍ਹੇ ਗੁਰੂ ਪਰਮੇਸ਼ਰ ਨੂੰ ਅਗਿਆਨਤਾ ਦਾ ਹਨੇਰਾ ਮਿਟਾ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਪਰਮੇਸ਼ਰ ਨੂੰ ਅਰਾਧਿਆ, ਗੁਰ ਪਰਮੇਸ਼ਰ ਨਾਨਕ ਭੇਟਿਓ, ਜਿਨ੍ਹਾਂ ਨੇ ਮਿਲਾਪ ਕੀਤਾ ਉਹਨਾਂ ਨੂੰ ਫਿਰ ਕਹਿੰਦੇ ਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਸੱਚ ਸ਼ਬਦ ਨਬੇਰਾ ਸ਼ਬਦ ਦੀ ਦਾਤ ਦਿੱਤੀ, ਨਾਮ ਦੀ ਦਾਤ ਦਿੱਤੀ। ਉਹਨਾਂ ਗੁਰਮੁਖਾਂ ਦਾ ਕਹਿੰਦੇ ਜਿਹੜਾ ਲੇਖਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਨਿਬੇੜ ਦਿੰਦੇ ਹਨ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ। ਜੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਲੜੀਵਾਰ ਸ਼ਬਦ ਦੇ ਵਿਚ ਆਪਾਂ ਨੂੰ ਉਪਦੇਸ਼ ਦਿੱਤਾ ਹੈ, ਉਸਦੀ ਵੀ ਅੱਖਰੀ ਅਰਥ ਵਿਚਾਰ ਆਪਾਂ ਸਰਵਣ ਕਰੀਏ ਜੀ।
ਬਾਬਾ ਜਿਸ ਤੂੰ ਦੇਵੇ ਸੋਈ ਜਨ ਪਾਵੇ।
ਸਤਿਗੁਰੂ ਜੀ ਫਰਮਾਉਂਦੇ ਹਨ ਆਨੰਦ ਸਾਹਿਬ ਜੀ ਦੀ ਅੱਠਵੀਂ ਪੌੜੀ ਦੇ ਵਿਚ ਅੱਠਵੇਂ ਸ਼ਬਦ ਦੇ ਵਿਚ ਬਾਬਾ ਤੋਂ ਭਾਵ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਜਿਸ ਤੋਂ ਦੇ ਸੋਈ ਜਨ ਪਾਵੇ ਜਿਨ੍ਹਾਂ ਨੂੰ ਤੋਂ ਕੋਈ ਦਾਤ ਦੇਣਾ ਹੈ ਉਹੀ ਜੀਵ ਉਹ ਦਾਤ ਨੂੰ ਪ੍ਰਾਪਤ ਕਰ ਸਕਦੇ ਹਨ। ਆਪਣੇ ਹੱਥ ਪੈਰ ਮਾਰਿਆ ਕੁਝ ਵੀ ਨਹੀਂ ਬਣ ਸਕਦਾ ਹੈ। ਜੇ ਬੰਦੇ ਦੇ ਵੱਸ ਦੀ ਗੱਲ ਹੋਵੇ ਤੇ ਬੰਦਾ ਆਖੇ ਵੀ ਗੁਆਂਢੀ ਦੇ ਕੋਲ ਨਾ ਕੁਝ ਚਲਿਆ ਜਾਵੇ, ਸਾਰਾ ਕੁਝ ਮੇਰੇ ਘਰ ਹੀ ਆਵੇ, ਪਰ ਮਾਲਕ ਨੇ ਤਾਂ ਸਭ ਨੂੰ ਵੰਡਣਾ ਹੁੰਦਾ ਹੈ ਨਾ। ਇਸ ਕਾ ਹਾਥ ਹੋਏ ਤਾਂ ਸਭ ਕੁਛ ਲੇ, ਜੋ ਤਿਸ ਭਾਵੇ ਸੋਈ ਕਰੇ। ਕਹਿੰਦੇ ਜਿਨ੍ਹਾਂ ਨੂੰ ਤੂੰ ਦਾਤ ਦੇਣਾ ਹੈ ਆਪਣੀ ਸਿਆਣਪ ਦੇ ਨਾਲ ਨਹੀਂ, ਇਹ ਤੇਰੀਆਂ ਹੀ ਦਿੱਤੀਆਂ ਹੋਈਆਂ ਦਾਤਾਂ ਹਨ, ਭਾਵੇਂ ਸੰਸਾਰ ਦੇ ਪਦਾਰਥ ਹਨ ਭਾਵੇਂ ਅਧਿਆਤਮਕ ਪਦਾਰਥ ਹਨ। ਜਿਨ੍ਹਾਂ ਤੇ ਤੂੰ ਰਹਿਮਤ ਕਰਦਾ ਹੈ ਉਹੀ ਜੀਵ ਪ੍ਰਾਪਤ ਕਰਦੇ ਹਨ।
ਪਾਵੇ ਤਾਂ ਸੋ ਜਨ ਦੇਵੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ।
ਕਹਿੰਦੇ ਉਹੀ ਜੀਵ ਪ੍ਰਾਪਤ ਕਰਦੇ ਹਨ, ਹੋਰ ਕਹਿੰਦੇ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਕੀਤੀ ਜਾ ਸਕਦੀ ਹੈ।
ਪਰਮ ਭੂਲੇ ਫਿਰੈ ਦਹ ਦਿਸ, ਇੱਕ ਨਾਮ ਲਾਗ ਸਵਾਰਿਆ।
ਇੱਕ ਤੋਂ ਭਾਵ ਹੈ ਵੀ ਕਈ ਤਾਂ ਇਹੋ ਜਿਹੇ ਜੀਵ ਹਨ ਜਿਹੜੇ ਕਹਿੰਦੇ ਭਰਮ ਦੇ ਵਿਚ ਹੀ ਭੁੱਲੇ ਰਹਿੰਦੇ ਹਨ, ਚੋਟਾਂ ਖਾਂਦੇ ਰਹਿੰਦੇ ਹਨ, ਭਟਕਦੇ ਰਹਿੰਦੇ ਹਨ, ਸੁਪਨੇ ਵੇਖਦੇ ਰਹਿੰਦੇ ਹਨ। ਇੱਕ ਤਾਂ ਬੰਦ ਅੱਖ ਦਾ ਸੁਪਨਾ ਹੁੰਦਾ, ਇੱਕ ਖੁੱਲੀ ਅੱਖ ਦਾ ਸੁਪਨਾ ਹੁੰਦਾ ਹੈ, ਐਵੇਂ ਸੁਪਨੇ ਲਈ ਜਾਣੇ, ਹੁਣ ਮੈਂ ਉਹ ਕਰਾਂਗਾ, ਹੁਣ ਮੈਂ ਉਹ ਕਰਾਂਗਾ। ਪਰ ਕਹਿੰਦੇ ਕਈ ਇਹੋ ਜਿਹੇ ਗੁਰਮੁਖ ਹਨ ਜਿਨ੍ਹਾਂ ਤੇ ਤੁਹਾਡੀ ਨਦਰੇ ਨਾਇਤ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ, ਇੱਕ ਨਾਮ ਲਾਗ ਸਵਾਰਿਆ, ਉਹਨਾਂ ਨੂੰ ਤੁਸੀਂ ਆਪਣੇ ਦਰੋਂ ਕਰੋ। ਸੰਸਾਰ ਦੀ ਪਰਲੋਕ ਦੀ ਸਭ ਤੋਂ ਕੀਮਤੀ ਵਸਤੂ ਨਾਮ ਦੇ ਦਿੰਦੇ ਹੋ, ਨਾਮ ਦੇ ਚ ਲਾਗ ਉਹਨਾਂ ਦੇ ਜੀਵਨ ਨੂੰ ਤੁਸੀਂ ਸਵਾਰ ਦਿੰਦੇ ਹੋ ਜੀ।
ਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ।
ਗੁਰੂ ਦੇ ਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਕਹਿੰਦੇ ਫਿਰ ਐਸੇ ਗੁਰਮੁਖਾਂ ਦਾ ਮਨ ਜਿਹੜਾ ਹੈ ਉਹ ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਜਿਵੇਂ ਭਗਤਾਂ ਦਾ ਉਹਨਾਂ ਦੇ ਵਚਨ ਹਨ, ਕਬੀਰ ਮਨ ਨਿਰਮਲ ਭਾਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਭਾਈ ਵੀਰ ਸਿੰਘ ਜੀ ਦੇ ਬਚਨ ਹਨ, ਜੇ ਇੱਛਾ ਸਹਿਤ ਨਾਮ ਜਪਿਆ ਜਾਵੇ ਤਾਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ, ਜੇ ਇੱਛਾ ਰਹਿਤ ਨਾਮ ਜਪਿਆ ਜਾਵੇ ਤਾਂ ਮਨ ਸ਼ੁੱਧ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ, ਸਾਰੀਆਂ ਮੈਲਾਂ ਦੂਰ ਹੋ ਜਾਂਦੀਆਂ ਹਨ। ਜਿਨ੍ਹਾਂ ਨੂੰ ਤੁਹਾਡਾ ਭਾਣਾ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਨ੍ਹਾਂ ਦਾ ਮਨ ਸ਼ੁੱਧ ਹੋ ਜਾਂਦਾ ਹੈ।
ਤਵੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ।
ਸ੍ਰੀ ਗੁਰੂ ਨਾਨਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਐ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਜਿਨ੍ਹਾਂ ਨੂੰ ਤੁਸੀਂ ਕੋਈ ਦਾਤ ਦਿੰਦੇ ਹੋ, ਰਹਿਮਤ ਕਰਦੇ ਹੋ, ਉਹੀ ਜੀਵ ਤੁਹਾਡੇ ਘਰ ਦੇ ਵਿੱਚੋਂ ਦਾਤਾਂ ਜਿਹੜੀਆਂ ਹਨ ਉਹ ਪ੍ਰਾਪਤ ਕਰਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਐਸੀ ਸ਼ੁਭ ਸਿੱਖਿਆ, ਸ਼ੁਭ ਉਪਦੇਸ਼, ਐਸਾ ਸਿਦਕ, ਐਸਾ ਵਿਸ਼ਵਾਸ ਸਾਡੇ ਜੀਵਨ ਦਾ ਹਿੱਸਾ ਬਣੇ, ਸਾਬਤ ਸੂਰਤ ਹੋਈਏ, ਨਸ਼ਿਆਂ ਦਾ ਤਿਆਗ ਕਰੀਏ, ਅੰਮ੍ਰਿਤ ਛਕੋ, ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਇੰਨੀ ਹਾਜ਼ਰੀ ਪ੍ਰਵਾਨ ਕਰਨ ਲਈ ਸਮੂਹ ਸੰਗਤ, ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ, ਭੁੱਲਾ ਚੁੱਕਾਂ ਦੀ ਖਿਮਾ ਜੀ।
ਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ। ਕਹਿ ਨਾਨਕ ਜਿਸ ਦੇਵ ਪਿਆ।